ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾ ਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ, ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸ ਅਸਵਾਰੇ, ਹਰ ਕਾ ਮਾਰਗ ਹਿਰਦੈ ਨਿਹਾਰੇ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸ਼ਰਣ ਜੋਗ ਦਿਆਲ ਹੈ ਦੀਨਾਨਾਥ ਮਯਾ ਕਰੋ, ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂਪਵਿੱਤਰ ਬਾਣੀ ਸਰਬੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਏ ਮੁਬਾਰਕ ਹੁਕਮਨਾਮਾ ਗੁਰੂ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਰਸਨਾ ਤੋਂ ਕੋਈ ਦੁਖਦਾਈ ਸੜਦਾ ਹੋਇਆ ਬੋਲ ਨਹੀਂ ਆਖਿਆ। ਭੱਟ ਜਨਾਂ ਨੇ, ਬ੍ਰਹਮ ਗਿਆਨੀਆਂ ਨੇ ਸਾਰੇ ਬ੍ਰਹਿਮੰਡ ਦੀਆਂ ਮਹਾਨ ਪਵਿੱਤਰ ਆਤਮਾਵਾਂ ਨੇ ਜਿਨ੍ਹਾਂ ਨੂੰ ਸਜਦਾ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਔਰ ਪਟ ਜਨ ਕਹਿੰਦੇ ਨੇ ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਪਨ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਨਿਰੰਕਾਰ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਇਹਨਾਂ ਪਾਵਨ ਬੋਲਾਂ ਵਿੱਚ ਸਾਹਿਬ ਜੀ ਨੇ ਜੀਵਨ ਦਾ ਜ਼ਿਕਰ ਕੀਤਾ ਹੈ। ਮੈਂ ਅਰਜ਼ ਕਰਾਂ, ਜੋ ਕੁਝ ਮਨੁੱਖ ਦੇ ਕੋਲ ਆਉਂਦਾ, ਜੈਸੀ ਉਸਦੀ ਕਿਰਤ ਹੁੰਦੀ ਹੈ, ਵਿਵਹਾਰ ਹੁੰਦਾ, ਉਸਦਾ ਆਪਣਾ ਆਚਾਰ ਆਉਂਦਾ, ਉਹ ਮਨੁੱਖ ਉਸ ਤਰ੍ਹਾਂ ਦੀ ਗੱਲ ਕਰਦਾ ਹੈ, ਉਸ ਤਰ੍ਹਾਂ ਦੀ ਵਿਚਾਰ ਕਰਦਾ। ਅਗਰ ਤੁਸੀਂ ਕਿਸੇ ਵਪਾਰੀ ਮਨੁੱਖ ਕੋਲ ਬੈਠੋਗੇ, ਕਾਰੋਬਾਰੀ ਕੋਲ ਬੈਠੋਗੇ, ਅਤੇ ਉਸ ਕੋਲ ਬੈਠ ਕੇ ਤੁਹਾਨੂੰ ਵਿਚਾਰ ਕਾਰੋਬਾਰ ਬਾਰੇ ਸੁਣਨ ਨੂੰ ਮਿਲੇਗੀ, ਉਹ ਆਪਣੇ ਕਾਰੋਬਾਰ ਦੀ ਗੱਲ ਕਰੇਗਾ। ਜੇ ਕਿਸੇ ਵਿਦਵਾਨ ਪੁਰਸ਼ ਕੋਲ ਬੈਠੋਗੇ, ਸਿਆਣੇ ਪੁਰਸ਼ ਕੋਲ ਬੈਠੋਗੇ, ਉਸ ਕੋਲ ਤੁਹਾਨੂੰ ਸਿਆਣਪ ਭਰੇ ਹੋਏ ਵਿਚਾਰ, ਗਿਆਨ ਲਬਰੇਜ਼ ਬੋਲ ਸੁਣਨ ਨੂੰ ਪ੍ਰਾਪਤ ਹੋਵਣਗੇ। ਮਹਾਰਾਜ ਜੀ ਨੇ ਆਪਣੀ ਮੁਬਾਰਕ ਬਾਣੀ ਵਿੱਚ ਦੋ ਬੋਲ ਬੜੇ ਗਹਿਰੇ ਆਖੇ ਨੇ। ਕਹਿੰਦੇ ਨੇ, ਆਪਣੇ ਰੰਗ ਸਭ ਕੋ ਰਚੈ, ਜਿਤ ਜਿਤ ਲਾਇਆ ਤਿਤ ਤਿਤ ਲਗੈ। ਸਤਿਗੁਰੂ ਜੀ ਫੁਰਮਾਨ ਕਹਿੰਦੇ ਨੇ, ਕਰਦੇ ਨੇ, ਕਹਿੰਦੇ ਨੇ, ਹਟਵਾਣੀ ਹਟ ਮਾਲ ਧਨ ਕੀਤ, ਜੁਆਰੀ ਜੂਏ ਮਹਿ ਚੀਤ। ਹਟਵਾਣੀਆਂ, ਜਿਸਨੇ ਆਪਣਾ ਦੁਕਾਨ ਖੋਲ੍ਹ ਰੱਖੀ ਹੈ, ਕਾਰੋਬਾਰ ਖੋਲ੍ਹ ਰੱਖਿਆ, ਉਸ ਦੀ ਭਾਸ਼ਾ ਵਿੱਚ ਦੁਕਾਨ ਬੋਲਦੀ ਹੋਈ ਦਿਖਾਈ ਪਏਗੀ, ਉਹਦੇ ਵਿਚਾਰਾਂ ਵਿੱਚ ਦੁਕਾਨ ਰਹੇਗੀ। ਮਹਾਰਾਜ ਜੀ ਨੇ ਬੜੇ ਸਰਲ ਬੋਲ ਆਖੇ ਨੇ, ਜੁਆਰੀ ਜੂਏ ਮਹਿ ਚੀਤ, ਅਤੇ ਜੂਆ ਖੇਲਣ ਵਾਲੇ ਦਾ ਹਿਰਦਾ ਦਾਅ ਪੇਚਾਂ ਵਿੱਚ ਰਹੇਗਾ, ਕਿਸ ਤਰ੍ਹਾਂ ਦਾਅ ਲਗਾਉਣਾ, ਕਿਸ ਤਰ੍ਹਾਂ ਪੇਚ ਪਾਉਣੇ ਨੇ, ਕਿਸ ਤਰ੍ਹਾਂ ਪਾਸ਼ਾ ਢਾਲਣਾ ਹੈ। ਜੁਆਰੀ ਜੂਏ ਮਹਿ ਚੀਤ, ਅਮਲੀ ਜੀਵੇ ਅਮਲ ਖਾਏ। ਕੋਈ ਮਨੁੱਖ ਨਸ਼ਿਆਂ ਨਾਲ ਜੁੜ ਗਿਆ, ਵਿਅਸਨ ਨਾਲ ਜੁੜ ਗਿਆ, ਅਤੇ ਉਸਨੂੰ ਆਪਣਾ ਜੀਵਨ ਅਮਲ ਵਿੱਚ ਦਿਖਾਈ ਪਵੇਗਾ, ਨਸ਼ਿਆਂ ਵਿੱਚ ਦਿਖਾਈ ਪਵੇਗਾ, ਅਤੇ ਸਾਹਿਬ ਕਹਿੰਦੇ ਨੇ, ਗਿਆਨੀ ਜੀਵੈ ਹਰ ਧਿਆਏ। ਪਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਉਹਦੇ ਵਿਚਾਰ 'ਚੋਂ, ਉਸਦੇ ਕਿਰਦਾਰ 'ਚੋਂ, ਉਸਦੇ ਹਿਰਦੇ ਦੀਆਂ ਤਰੰਗਾਂ 'ਚੋਂ ਕੇਵਲ ਕਰਤਾ ਪੁਰਖ ਦਾ ਨਾਮ ਸੁਣਾਈ ਪਏਗਾ, ਉਹ ਨਾਮ ਦੀ ਵਡਿਆਈ ਕਰਦਾ ਹੋਇਆ ਦਿਖਾਈ ਪਏਗਾ। ਇਸ ਲਈ ਮੈਂ ਅਰਜ਼ ਕਰਾਂ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਕੋਲ ਉਹ ਮਹਾਨ ਰਸ ਨਾਲ ਭਰਿਆ ਹੋਇਆ ਜੀਵਨ ਮੌਜੂਦ ਹੈ, ਆਨੰਦ ਨਾਲ ਭਰਿਆ ਹੋਇਆ ਜੀਵਨ ਮੌਜੂਦ ਹੈ, ਹਿਰਦੇ ਦੀਆਂ ਤਰੰਗਾਂ ਬਰਕਤ ਲਬਰੇਜ਼ ਹਨ। ਇਸ ਲਈ ਮੇਰੇ ਸਾਹਿਬ ਜੀਵਨ ਦੀ ਗੱਲ ਕਰਦੇ ਨੇ ਕਿ ਜੀਵਨ ਹੈ ਕੀ ਹੈ, ਜੀਵਨ ਆਖਿਆ ਕਿਸ ਨੂੰ ਜਾਂਦਾ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ ਦੇ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਪੁਰਖਾ ਜੀਵਨਾ ਕੀ ਹੈ, ਹਰੀ ਦਾ ਰੂਪ ਹੋ ਕੇ ਜੀਵਨਾ। ਜੀਵਨਾ ਕੀ ਹੈ, ਪਰਮਾਤਮਾ ਦਾ ਰੂਪ ਹੋ ਕੇ ਜੀਵਨਾ, ਅਤੇ ਇਹ ਪਰਮਾਤਮ ਰੂਪ ਹੋਣ ਦੀ ਬਰਕਤ, ਪਰਮਾਤਮ ਰੂਪ ਹੋਣ ਦੀ ਸਫਲਤਾ ਮਨੁੱਖ ਨੂੰ ਗੁਰੂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ, ਗੁਰੂ ਪਿਆਰਿਆਂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਇਹ ਮਰਕਜ਼ੀ ਬੋਲ ਨੇ ਇਸ ਪਾਵਨ ਸ਼ਬਦ ਦੇ, ਜੋ ਸਤਿਗੁਰੂ ਦੇਵ ਜੀਆਂ ਨੇ ਮੈਂ ਰਾਮਤ ਕਰਦਿਆਂ ਧਨਾਸਰੀ ਰਾਗ ਵਿੱਚ ਆਖੇ ਹਨ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 684 ਨੰਬਰ ਅੰਗ ਦੇ ਇਹ ਬੋਲ ਸੁਭਾਏਵਾਨ ਨੇ, ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮਨੁੱਖ ਦਾ ਜੀਵਨ ਦੇਖੀਏ ਅਤੇ ਨਾਮ ਨਾਲੋਂ ਟੁੱਟ ਕੇ, ਕਰਤਾ ਪੁਰਖ ਨਾਲੋਂ ਟੁੱਟ ਕੇ, ਇਹ ਜੀਵਨ ਰੋਗਾਂ ਦਾ ਘਰ ਬਣਿਆ ਰਹਿੰਦਾ, ਹਿਰਦਾ ਮਨ ਸੋਗਾਂ ਦਾ ਘਰ ਬਣਿਆ ਰਹਿੰਦਾ, ਦੁੱਖ ਬਣੇ ਰਹਿੰਦੇ ਨੇ। ਮਹਾਰਾਜ ਜੀਆਂ ਨੇ ਬੋਲ ਵੀ ਆਪਣੀ ਬਾਣੀ 'ਚ ਆਖੇ ਨੇ, ਫੁਰਮਾਨ ਕਰਦੇ ਨੇ ਮੇਰੇ ਸਾਹਿਬ, ਕਹਿੰਦੇ ਨੇ, ਸਭੋ ਦੁੱਖ ਸੰਤਾਪ ਜਾਂ ਤੁਧੋਂ ਭੁੱਲੀ ਹੈ। ਹੇ ਕਰਤਾ ਪੁਰਖ, ਉਸ ਵੇਲੇ ਸਾਰੇ ਦੁੱਖ, ਸਾਰੇ ਤਾਪ, ਸਾਰੀਆਂ ਮੁਸੀਬਤਾਂ ਅਤੇ ਸਾਰੀਆਂ ਅਸਫਲਤਾਵਾਂ ਮਨੁੱਖ ਦੀ ਝੋਲੀ 'ਚ ਪੈ ਜਾਂਦੀਆਂ ਨੇ, ਜਦੋਂ ਕੋਈ ਕਰਤਾ ਪੁਰਖ ਤੇਰੇ ਨਾਮ ਨੂੰ ਭੁੱਲ ਜਾਂਦਾ ਹੈ, ਤੇਰੀ ਯਾਦ ਨੂੰ ਭੁੱਲ ਜਾਂਦਾ ਹੈ, ਤੇਰੀ ਵਡਿਆਈ ਨੂੰ ਭੁੱਲ ਜਾਂਦਾ, ਫਿਰ ਜੀਵਨ ਹਰ ਦੁੱਖ ਨਾਲ ਗ੍ਰਸਤ ਹੋਇਆ ਦਿਖਾਈ ਪੈਂਦਾ, ਜੀਵਨ ਹਰ ਪੀੜਾ ਨਾਲ ਭਰਿਆ ਹੋਇਆ ਦਿਖਾਈ ਪੈਂਦਾ। ਆਮ ਕਰਕੇ ਜੇ ਦੇਖੀਏ ਤੇ ਮਨੁੱਖ ਆਪਣਾ ਜੀਵਨ ਪਹਿਲੇ ਸਵਾਸ ਤੋਂ ਲੈ ਕੇ ਜਿਸ ਦਿਨ ਇਸ ਧਰਤੀ ਤੇ ਮਨੁੱਖ ਦੇ ਕਦਮ ਪਏ ਨੇ, ਮਨੁੱਖ ਦੀ ਆਮਦ ਹੋਈ ਹੈ, ਪਹਿਲੇ ਸਵਾਸ ਤੋਂ ਲੈ ਕੇ ਆਖਰੀ ਸਵਾਸ ਤੱਕ ਦਾ ਸਮਾਂ ਉਹ 40 ਸਾਲ ਹੋਵੇ, 50 ਸਾਲ ਹੋਵੇ, ਭਾਵੇਂ ਜਿਤਨੇ ਮਰਜ਼ੀ ਸਾਲਾਂ ਦਾ ਹੋਵੇ, ਆਖਰੀ ਸਵਾਸ ਤੱਕ ਦੇ ਸਮੇਂ ਨੂੰ ਮਨੁੱਖ ਨੇ ਜੀਵਨ ਸਮਝਿਆ, ਅਸੀਂ ਜੀਵਨ ਸਮਝਿਆ। ਸਰੀਰਕ ਜੀਵਨ ਤੇ ਹੋਰ ਵੀ ਮੋਟੇ ਤੌਰ ਤੇ ਹੈਗਾ, ਬਈ ਸਾਹ ਚੱਲਦਾ ਪਿਆ, ਸਰਕੂਲੇਸ਼ਨ ਚੱਲਦੀ ਪਈ ਹੈ, ਹਾਰਟ ਬੀਟ ਚੱਲਦੀ ਪਈ ਹੈ, ਮਨੁੱਖ ਖਾ ਪੀ ਰਿਹਾ, ਆ ਜਾ ਰਿਹਾ। ਮੈਡੀਕਲ ਸਾਇੰਸ ਇਸਨੂੰ ਹੀ ਜੀਵਨ ਕਹਿੰਦੀ ਹੈ, ਸਰੀਰ ਦਾ ਜ਼ਿੰਦਾ ਰਹਿਣਾ ਜੀਵਨ ਹੈ, ਸਰੀਰ ਬਚਿਆ ਰਹਿਣਾ ਜੀਵਨ ਹੈ। ਪਰ ਮੇਰੇ ਸਾਹਿਬ ਕਹਿੰਦੇ ਨਹੀਂ ਪੁਰਖਾ, ਇਹ ਜੀਵਨ ਨਹੀਂ ਹੈ, ਜੀਵਨ ਨੂੰ ਪ੍ਰਾਪਤ ਕਰਨ ਦਾ ਇੱਕ ਮੌਕਾ ਮਾਤਰ ਹੈ, ਇੱਕ ਸਮਾਂ ਮਾਤਰ ਹੈ। ਜੈਸੇ ਇਮਤਿਹਾਨ ਵਿੱਚ ਬੈਠਣਾ ਵਿਦਿਆਰਥੀ ਲਈ ਸਫਲ ਹੋਣ ਦਾ ਇੱਕ ਸਾਧਨ ਹੈਗਾ, ਵੱਡੀਆਂ ਸ਼੍ਰੇਣੀਆਂ ਵਿੱਚ ਪਹੁੰਚਣ ਦਾ, ਪਦਵੀਆਂ ਪ੍ਰਾਪਤ ਕਰਨ ਦਾ ਇੱਕ ਸਾਧਨ ਹੈਗਾ ਹੈ। ਪਰ ਜੇ ਮਨੁੱਖ ਆਖੇ ਇਮਤਿਹਾਨ ਹੀ ਪਦਵੀ ਹੈ, ਇਮਤਿਹਾਨ ਵਿੱਚ ਬੈਠਣਾ ਹੀ ਅਗਲੀਆਂ ਸ਼੍ਰੇਣੀਆਂ ਨੇ, ਨਹੀਂ ਇਹ ਤੈਨੂੰ ਤਰੱਕੀ ਦਾ ਮੌਕਾ ਹੈਗਾ, ਇਹ ਚਾਂਸ ਮਿਲਿਆ ਹੈ। ਅਤੇ ਮੇਰੇ ਸਾਹਿਬ ਨੇ ਇਸ ਮਨੁੱਖਾ ਸਮੇਂ ਨੂੰ ਇੱਕ ਚਾਂਸ ਹੀ ਦੱਸਿਆ, ਇੱਕ ਮੌਕਾ ਹੀ ਦੱਸਿਆ। ਕਿਤਨੇ ਗਹਿਰੇ ਬੋਲ ਨੇ ਮੇਰੇ ਸਾਹਿਬ ਜੀਆਂ ਦੇ, ਫਰਮਾਨ ਕਰਦੇ ਹੋਏ ਕਹਿੰਦੇ ਕਹਿੰਦੇ ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ। ਇਹ ਬੋਲ ਤੇ ਆਪ ਸਾਰਿਆਂ ਨੂੰ ਜ਼ਹਿ ਨਸੀਹ ਹੋਣਗੇ, ਤੁਹਾਡੀ ਯਾਦ ਵਿੱਚ ਹੋਣਗੇ, ਜਿਨ੍ਹਾਂ ਮੁਬਾਰਕ ਬੋਲਾਂ ਸਾਹਿਬ ਫਰਮਾਨ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵਨ ਦੀ ਵਾਰੀ ਹੈ, ਤੇ ਜੀਵਨ ਕੀ ਹੈ? ਜੀਵਨ ਹੈ ਜਿੱਥੇ ਮੌਤ ਨਾ ਹੋਵੇ, ਜਿੱਥੇ ਮੁੜ ਕੇ ਮਰਨਾ ਨਾ ਹੋਵੇ, ਤੇ ਉਹ ਐਸਾ ਮਹਾਨ ਜੀਵਨ ਹੈ, ਉਸਦਾ ਨਾਮ ਪਰਮਾਤਮਾ ਹੈ, ਉਸ ਤੋਂ ਜੀਵਨ ਪ੍ਰਾਪਤ ਹੁੰਦਾ। ਸਾਹਿਬ ਨੇ ਵੀ ਬੋਲ ਬੜੇ ਗਹਿਰੇ ਆਪਣੀ ਬਾਣੀ ਚ ਆਖੇ ਨੇ, ਤੁਹਾਨੂੰ ਯਾਦ ਹੋਣਗੇ। ਗੁਰੂ ਨਾਨਕ ਦੇਵ ਜੀਆਂ ਦੇ ਬੋਲ, ਜੇ ਜੁਗ ਚਾਰੇ ਆਰ ਜਾ, ਹੋਰ ਬਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਫਿਰ ਚੰਗਾ ਨਾਂ ਰਖਾਇਕ ਹੈ, ਸੰਸਾਰ ਤੇ ਬੜਾ ਸੋਭਾਵਾਨ ਵਿਅਕਤੀ ਹੋਵੇ, ਬੜਾ ਮਹਾਨ ਸਨਮਾਨਯੋਗ ਵਿਅਕਤੀ ਹੋਵੇ, ਤੇ ਉਸਦਾ ਸਨਮਾਨ ਹਰ ਕੋਈ ਕਰਦਾ, ਕੋਈ ਵੀ ਉਸਦੇ ਵਿਰੋਧ 'ਚ ਖੜਾ ਨਾ ਹੁੰਦਾ ਹੋਵੇ, ਬਲਕਿ 2 ਕਦਮ ਉਸਦੇ ਨਾਲ ਚੱਲ ਕੇ ਉਸ ਕੋਲ ਬੈਠ ਕੇ ਪ੍ਰਾਊਡ ਮਹਿਸੂਸ ਕਰਦਾ ਹੋਵੇ, ਆਪਣੀ ਸਫਲਤਾ, ਆਪਣੀ ਮਹਾਨਤਾ ਮਹਿਸੂਸ ਕਰਦਾ ਹੋਵੇ। ਬੜੇ ਗਹਿਰੇ ਬੋਲ ਗੁਰੂ ਨਾਨਕ ਦੇਵ ਜੀ ਨੇ ਆਖੇ ਨੇ, ਜੀ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਹੋਰ 10 ਗੁਣਾ ਹੋ ਜਾਏ, 40 ਯੁੱਗ ਕਿਸੇ ਦੀ ਉਮਰ ਹੋ ਜਾਏ। ਸਤਿਗੁਰੂ ਨੇ ਜੇ ਬੋਲ ਆਖੇ ਨੇ ਨਾ, ਤੇ ਮੈਂ ਅਰਜ਼ ਕਰਾਂ ਇਹਨਾਂ ਦੇ ਅੰਦਰ ਗਹਿਰਾ ਰਾਜ ਛੁਪਿਆ ਹੈ, ਗਹਿਰੀ ਬਰਕਤ ਛੁਪੀ ਹੋਈ ਹੈ। ਆਪ ਕਹਿਣਾ ਇਹ ਚਾਹੁੰਦੇ ਨੇ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ, ਭਾਵੇਂ ਉਮਰ ਕਿਤਨੀ ਵਡੇਰੀ ਹੋ ਜਾਏ। ਬੜੇ ਮਹਾਂ ਬੋਲ ਸਾਹਿਬ ਜੀਆਂ ਦੇ, ਜੇ ਯੁੱਗ ਚਾਰੋ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗ ਲੇ। ਪਰ ਨਾਲ ਸਾਹਿਬ ਜੀ ਇਹ ਬਚਨ ਵੀ ਕਹਿੰਦੇ, ਜੇ ਤਿਸ ਨਬਰ ਨਾ ਆਵਈ, ਉਸ ਜੀਵਨ ਦੇ ਦਾਤੇ ਦੀ ਮੁਰੰਮਤ ਦੀ ਨਜ਼ਰ ਅਗਰ ਨਹੀਂ ਬਣੀ, ਉਸਦੀ ਨਜ਼ਰ ਵਿੱਚ ਕਬੂਲ ਨਹੀਂ ਹੋਇਆ, ਤਾਂ ਫਿਰ ਸਾਹਿਬ ਕਹਿੰਦੇ ਜੇ ਤਿਸ ਨਬਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਸਾਹਿਬ ਜੀਆਂ ਦੇ ਅਗੰਮੀ ਬੋਲ ਨੇ ਐਸਾ ਸਮਾਂ ਬਣ ਜਾਂਦਾ ਹੈ ਕਿ ਮਨੁੱਖ ਨਾਮ ਨਾਲੋਂ ਟੁੱਟ ਕੇ ਸੰਸਾਰ ਤੇ ਅਪਮਾਨਿਤ ਹੁੰਦਾ, ਸੰਸਾਰ ਤੇ ਉਹਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ, ਮੁਸੀਬਤਾਂ ਨਾਲ ਭਰ ਜਾਂਦਾ ਹੈ, ਤੇ ਜੀਵਨ ਕੇਵਲ ਕਰਤਾ ਪੁਰਖ ਦਾ ਨਾਮ ਹੀ ਹੈਗਾ। ਹੋਰ ਵੀ ਬੋਲ ਸਾਹਿਬ ਜੀ ਨੇ ਆਖੇ ਨੇ, ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਸਿਮਰਨ ਦੇ ਨਾਲ ਜਪਣ ਦੇ ਨਾਲ ਜ਼ਿੰਦਗੀ ਇੱਕ ਰੱਬੀ ਤਰਤੀਬ ਵਿੱਚ ਆ ਜਾਂਦੀ, ਇੱਕ ਰੱਬੀ ਤਰਤੀਬ ਉਸਨੂੰ ਪਰਮਾਤਮਾ ਮਈ ਬਣਾ ਦਿੰਦੀ ਹੈ। ਉਂਝ ਵੀ ਅਗਰ ਵਿਚਾਰ ਕੇ ਦੇਖੀਏ ਤੇ ਸੰਸਾਰ ਤੇ ਜੋ ਕੁਝ ਵੀ ਆਕਾਰ ਦਿਖਾਈ ਪਾ ਰਿਹਾ, ਵੱਡੀਆਂ ਵੱਡੀਆਂ ਇਮਾਰਤਾਂ ਦਿਖਾਈ ਪਾ ਰਹੀਆਂ ਨੇ, ਇਹ ਸਾਰੀਆਂ ਕਿਸੇ ਤਰਤੀਬ ਨਾਲ ਬਣਾਈਆਂ ਗਈਆਂ। ਕੋਈ ਤਰਤੀਬ ਕੰਮ ਕਰਦੀ ਹੈ, ਕੋਈ ਤੌਰ ਤਰੀਕਾ ਕੰਮ ਕਰਦਾ ਹੈ, ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਕੋਈ ਨਿਯਮ ਕੰਮ ਕਰਦਾ ਹੈ। ਨਿਯਮ ਤੋਂ ਬਿਨਾਂ ਅਗਰ ਇੱਟਾਂ ਨੂੰ ਰੱਖ ਦੇਵੋਗੇ ਤੇ ਉਹ ਇੱਟਾਂ ਦਾ ਢੇਰ ਹੋਵੇਗਾ, ਇੱਟਾਂ ਦਾ ਮਹਿਲ ਨਹੀਂ ਬਣ ਸਕਦਾ। ਕੋਈ ਮਨੁੱਖ ਸਾਰਾ ਮਕਾਨ ਦਾ ਸਾਜੋ ਸਮਾਨ ਲਿਆ ਕੇ ਰੱਖ ਦੇਵੇ, ਇੱਟਾਂ ਰੱਖ ਦੇਵੇ, ਸੀਮੈਂਟ ਆਦਿਕ ਰੱਖ ਦੇਵੇ, ਸਰੀਆ ਆਦਿਕ ਰੱਖ ਦੇਵੇ ਤੇ ਫਿਰ ਲੋਕਾਂ ਨੂੰ ਬੁਲਾ ਲਿਆਵੇ, ਆਖੇ ਆਓ ਮੈਂ ਤੁਹਾਨੂੰ ਦਿਖਾਵਾਂ ਮੈਂ ਮਕਾਨ ਬਣਾ ਲਿਆ, ਮੈਂ ਮਹਿਲ ਬਣਾ ਲਿਆ, ਤੇ ਸਾਰੇ ਲੋਕੀ ਹੱਸਣਗੇ, ਆਖਣਗੇ ਇਹ ਮਨੁੱਖ ਕਮਲਾ ਹੋ ਗਿਆ। ਇਸ ਤਰ੍ਹਾਂ ਮਕਾਨ ਥੋੜ੍ਹੀ ਬਣਦਾ ਹੈ, ਅਗਲਾ ਆਖੇ ਬਈ ਨਹੀਂ ਇਹਨਾਂ ਚੀਜ਼ਾਂ ਨਾਲ ਹੀ ਤੇ ਬਣਦਾ, ਇੱਟਾਂ ਹੋਵੇ, ਸਰੀਆ ਹੋਵੇ, ਸੀਮੈਂਟ ਹੋਵੇ, ਮਕਾਨ ਬਣ ਜਾਂਦਾ ਹੈ। ਕੌਣ ਦੱਸੇ ਪੁਰਖਾ ਇਹ ਮਕਾਨ ਤਾਂ ਬਣੇਗਾ ਜੇ ਸਾਰੇ ਸਮਾਨ ਨੂੰ ਇੱਕ ਤਰਤੀਬ ਵਿੱਚ ਲਾਵੇਗਾ, ਇੱਕ ਨਿਯਮ ਵਿੱਚ ਇਸ ਨੂੰ ਰੱਖੇਗਾ, ਤੇ ਫਿਰ ਇਹ ਇੱਟਾਂ ਮਹਿਲ ਬਣ ਜਾਣਗੀਆਂ, ਫਿਰ ਇਹ ਸਰੀਆ ਸੀਮੈਂਟ ਆਦਿਕ ਤੇਰੇ ਰਹਿਣ ਦਾ ਖੂਬਸੂਰਤ ਥਾਂ ਬਣ ਜਾਵੇਗਾ, ਔਰ ਉਹ ਨਿਯਮ ਸੂਤਰ ਦੇ ਰੂਪ ਵਿੱਚ ਚੱਲਦਾ। ਤੁਸੀਂ ਦੇਖਿਆ ਨਾ ਰਾਜ ਮਿਸਤਰੀ ਦੇ ਕੋਲ ਜਿੱਥੇ ਪੇਸੀਆਂ ਹੁੰਦੀਆਂ ਨੇ, ਕੰਡੀਆਂ ਹੁੰਦੀਆਂ ਨੇ, ਉਹਦੇ ਨਾਲ ਇੱਕ ਨਾਜ਼ੁਕ ਜਿਹਾ ਸੂਤਰ ਹੁੰਦਾ, ਉਹ ਸੂਤਰ ਤੋਂ ਬਗੈਰ ਇੱਕ ਇੱਟ ਵੀ ਨਹੀਂ ਲਾਈ ਜਾ ਸਕਦੀ। ਪਰ ਉਹੀ ਨਿਯਮ ਹੈ, ਉਹੀ ਨਿਯਮ ਇੱਟਾਂ ਨੂੰ ਸਮਾਨ ਨੂੰ ਮਹਿਲ ਬਣਾ ਦਿੰਦਾ। ਬਿਲਕੁਲ ਇਸ ਤਰ੍ਹਾਂ ਗੁਰੂ ਬਾਬੇ ਦਾ ਬਖਸ਼ਿਆ ਹੋਇਆ ਇੱਕ ਨਿਯਮ ਹੈ, ਤੇ ਉਸ ਨਿਯਮ ਵਿੱਚ ਜੀਵਦਿਆਂ ਜੀਵਦਿਆਂ ਇੱਕ ਦਿਨ ਮਨੁੱਖ ਕਰਤਾ ਪੁਰਖ ਦਾ ਰੂਪ ਹੋ ਜਾਂਦਾ, ਉਹਦਾ ਜੀਵਨ ਅੰਮ੍ਰਿਤ ਦਾ ਸਾਗਰ ਹੋ ਜਾਂਦਾ, ਉਹਦੇ ਅੰਦਰੋਂ ਸਾਰੀ ਈਰਖਾ, ਵੈਰ ਵਿਰੋਧ, ਵਾਸਨਾ, ਕ੍ਰੋਧ ਦਾ ਜ਼ਹਿਰ ਨਿਕਲ ਜਾਂਦਾ ਹੈ। ਕਿਤਨੇ ਮਹਾਂ ਬੋਲ ਆਖੇ ਨੇ ਭਗਤ ਸਿਰਮੌਰ, ਭਗਤ ਨਾਮਦੇਵ ਜੀਆਂ ਨੇ, ਤੈਨੂੰ ਸੱਤਰ ਦੇ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਓ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜੀਵਨ ਸ਼ੈਲੀ ਹੈ, ਤੇ ਜੀਵਨ ਸ਼ੈਲੀ ਨੇ ਬੜੇ ਮਨੁੱਖਾਂ ਦਾ ਜੀਵਨ ਅੰਮ੍ਰਿਤਮਈ ਬਣਾ ਦਿੱਤਾ। ਤੁਸੀਂ ਦੇਖ ਲਓ ਭਾਈ ਬਿਧੀ ਚੰਦ ਜੀ, ਜੋ ਮਹਾਨ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਗੱਲ ਨਾਲ ਲਾ ਲਿਆ, ਇਸ ਤੋਂ ਵੱਡੀ ਹੋਰ ਕੋਈ ਅਵਸਥਾ ਨਹੀਂ ਆਉਂਦੀ। ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਵ ਲਾਵਾਂਗੇ। ਬੜੀ ਵੱਡੀ ਅਵਸਥਾ ਹੈ, ਬੜੀ ਵੱਡੀ ਪ੍ਰਾਪਤੀ ਹੈ, ਜਾਂ ਕਹਿ ਲਓ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਮੁਰਾਤਬਾ ਹੈ ਕਿਸੇ ਨੂੰ ਗੁਰੂ ਚਰਨਾਂ ਨਾਲ ਲੱਗਣਾ ਨਸੀਬ ਹੋ ਜਾਏ, ਤੇ ਜਿਸ ਨੂੰ ਗੁਰੂ ਆਪਣੇ ਗਲ ਨਾਲ ਲਾ ਲਵੇ, ਪ੍ਰੇਮ ਨਾਲ ਮੱਥਾ ਚੁੰਮ ਲਵੇ ਤੇ ਬੋਲ ਇਹ ਆਖ ਦੇਵੇ ਬਿਧੀ ਚੰਦ ਸੀਮਾ ਗੁਰੂ ਕਾ ਸੀਮਾ। ਇਹਦਾ ਮਤਲਬ ਵਿਚਾਰ ਨੂੰ ਨਾਲ ਨਾਲ ਸਮਝਦੇ ਜਾਣਾ, ਅਤੇ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਜਾਣਾ ਔਰ ਵਿਚਾਰਨਾ ਹੀ ਮਹਾਰਾਜ ਦੀ ਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਨੇ ਗਲ ਨਾਲ ਲਾ ਲਿਆ, ਮੱਥਾ ਚੁੰਮਿਆ ਅਤੇ ਆਖਿਆ ਮੇਰੇ ਵਿੱਚ ਅਤੇ ਬਿਧੀ ਚੰਦ ਵਿੱਚ ਫਰਕ ਕੋਈ ਨਹੀਂ ਰਹਿ ਗਿਆ। ਇਹ ਸਾਗਰ ਦਾ ਸੁਭਾਅ ਹੈ, ਭਾਵੇਂ ਕਿੱਥੋਂ ਯਾਤਰਾ ਕਰਦਾ ਕਰਦਾ, ਲੰਬੀ ਯਾਤਰਾ ਕਰਦਾ ਕਰਦਾ, ਕੋਈ ਦਰਿਆ ਕੋਈ ਨਦੀ ਨਾਲਾ ਸਾਗਰ ਤੱਕ ਪਹੁੰਚ ਜਾਏ ਤੇ ਸਾਗਰ ਉਸਦਾ ਉੱਛਲ ਕੇ ਸਵਾਗਤ ਕਰਦਾ। ਇਹ ਉੱਛਲਦੀਆਂ ਹੋਈਆਂ ਲਹਿਰਾਂ ਸਾਗਰ ਵੱਲੋਂ ਹਰ ਆਉਣ ਵਾਲੇ ਕਤਰੇ ਦਾ ਸਵਾਗਤ ਹੈ, ਹਰ ਆਉਣ ਵਾਲੇ ਕਤਰੇ ਦਾ ਸਨਮਾਨ ਹੈ। ਤੇ ਸਾਗਰ ਫਿਰ ਸਵਾਗਤ ਹੀ ਨਹੀਂ ਕਰਦਾ, ਸਾਗਰ ਉਸਨੂੰ ਆਪਣਾ ਰੂਪ ਵੀ ਦੇ ਦਿੰਦਾ, ਆਪਣੀ ਗਹਿਰਾਈ, ਆਪਣੀ ਵਡਿਆਈ, ਆਪਣੀ ਵਿਲੱਖਣਤਾ, ਆਪਣਾ ਸੁਭਾਅ ਦੇ ਦਿੰਦਾ। ਤੇ ਗੁਰੂ ਦਾ ਇਹੀ ਸੁਭਾਅ ਹੈ, ਜੋ ਸ਼ਰਨ ਆਵੇ ਇਸ ਕੰਠ ਲਾਵੇ ਤੇ ਬਿਰਧ ਸੁਆਮੀ ਸੰਦਾ। ਮੁੜ ਕਦੀਮਾ ਦਾ ਆਦ ਕਾਲ ਦਾ ਇਹ ਸਤਿਗੁਰੂ ਜੀ ਦਾ ਸੁਭਾਅ ਹੈ, ਜਿਹੜਾ ਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਪ੍ਰਵਾਨ ਕਰ ਲਏ, ਗੁਰੂ ਉਸਨੂੰ ਗਲ ਨਾਲ ਲਾ ਲੈਂਦਾ, ਗੁਰੂ ਉਸਨੂੰ ਦੂਰ ਨਹੀਂ ਕਰਦਾ। ਪਰ ਇਹ ਬਰਕਤ ਵੱਲ ਭਾਈ ਬਿਧੀ ਚੰਦ ਜੀ ਦਾ ਹਿਰਦਾ ਕਿਵੇਂ ਮੁੜਿਆ, ਕਿਸ ਤਰ੍ਹਾਂ ਇਸ ਪਾਸੇ ਵੱਲ ਆਇਆ, ਬੜੀ ਦਫ਼ਾ ਇਤਿਹਾਸ ਆਪਣੇ ਪੜ੍ਹਿਆ ਹੋਵੇਗਾ, ਸਰਵਣ ਕੀਤਾ ਹੋਵੇਗਾ। ਭਾਈ ਬਿਧੀ ਚੰਦ ਨੂੰ ਕਰਤਾ ਪੁਰਖ ਦੀ ਨੇਤ ਨਾਲ ਭਾਈ ਅਦਲੀ ਦੀ ਸੰਗਤ ਪ੍ਰਾਪਤ ਹੋ ਗਈ, ਭਾਈ ਅਦਲੀ ਕੋਲ ਬੈਠਣਾ ਪ੍ਰਾਪਤ ਹੋ ਗਿਆ। ਤੁਸੀਂ ਸੁਣਿਆ ਹੋਵੇਗਾ, ਉਹ ਪਸ਼ੂਆਂ ਨੂੰ ਚੁਰਾ ਕੇ ਲੈ ਜਾ ਰਿਹਾ ਸੀ ਤੇ ਪਿੱਛੋਂ ਵਾਰਾਂ ਪਿੱਛੇ ਪੈ ਗਈਆਂ, ਨਜ਼ਰ ਪੈ ਗਈਆਂ, ਪਿੰਡ ਵਾਲੇ ਜਾਗ ਗਏ। ਉਹਨੇ ਕਿਹਾ ਚੋਰ ਨੂੰ ਛੱਡਣਾ ਨਹੀਂ, ਕਹਿੰਦੇ ਚੋਰ ਨੂੰ ਰੋਟੀ ਖਾਂਦੇ ਨੂੰ ਨਾ ਦੇਖੋ, ਜੇ ਚੋਰ ਨੂੰ ਦੇਖਣਾ ਹੈ ਨਾ ਤੇ ਕੁੱਟ ਖਾਂਦੇ ਹੋਏ ਨੂੰ ਦੇਖੋ। ਮਹਾਰਾਜ ਤੇ ਜਮਾਂ ਦੀ ਮਾਰ ਦਾ ਵੀ ਉਦਾਹਰਣ ਚੋਰ ਨੂੰ ਪੈਂਦੀ ਹੋਈ ਮਾਰ ਨਾਲ ਦਿੰਦੇ ਨੇ। ਨਾਨਕ ਜਮਦਰ ਬੱਦੇ ਮਾਰੀਆਂ ਜੋ ਸੰਨੀ ਉੱਪਰ ਚੋਰ, ਸੁੰਨ ਲਾਉਂਦਾ ਹੋਇਆ ਚੋਰ ਫੜਿਆ ਜਾਏ, ਫਿਰ ਜੋ ਉਸਦੀ ਹਾਲਤ ਬਣਦੀ ਹੈ ਉਹ ਫਿਰ ਬਿਆਨ ਕਰਨ ਤੋਂ ਬਾਹਰ ਹੀ ਆਉਂਦੀ, ਜਾਂ ਤੇ ਵਿਚਾਰਾ ਮਰ ਜਾਏਗਾ ਤੇ ਜਾਂ ਮੈਂ ਅਰਜ਼ ਕਰਾਂ ਹੋ ਸਕਦਾ ਹੈ ਉਸਦੇ ਹੱਥ ਪੈਰ ਹੀ ਨਾ ਰਹਿਣ, ਹੋ ਸਕਦਾ ਹੈ ਉਸਦਾ ਸਰੀਰ ਇਤਨਾ ਪੀੜਾ ਵਿੱਚ ਭਰ ਜਾਏ, ਮਾਰਨ ਵਾਲੇ ਕੁੱਟ ਕੁੱਟ ਕੇ ਮਾਰ ਦਿੰਦੇ। ਫਿਰ ਐਸੀ ਅਵਸਥਾ ਬਣਨ ਵਾਲੀ ਸੀ ਭਾਈ ਬਿਧੀ ਚੰਦ, ਫਿਰ ਹੋਰ ਕੁਝ ਦਿਖਾਈ ਨਾ ਪਿਆ, ਸਤਸੰਗ ਚੱਲਦਾ ਪਿਆ, ਅੰਮ੍ਰਿਤ ਵੇਲਾ ਸੀ, ਭਾਈ ਅਦਲੀ ਦੇ ਕੋਲ ਬੈਠੇ ਹੋਏ ਗੁਰਸਿੱਖ ਅੰਮ੍ਰਿਤ ਵੇਲੇ ਦੀ ਬਰਕਤ ਨੂੰ ਮਾਣਦੇ ਪਏ ਸਨ ਤੇ ਦੌੜ ਕੇ ਭਾਈ ਬਿਧੀ ਚੰਦ ਉਸ ਪਾਵਨ ਇਕੱਠ ਵਿੱਚ ਵੜ ਗਏ। ਇਹ ਜ਼ਰੂਰ ਕਰਨਾ ਚਾਹੀਦਾ ਹੈ, ਆਪ ਜਿੱਥੇ ਹੋਵੋ, ਸੰਸਾਰ ਦੇ ਜਿਸ ਮੁਲਕ ਵਿੱਚ ਹੋਵੋ, ਸੰਸਾਰ ਦੇ ਜਿਸ ਖਿੱਤੇ ਵਿੱਚ ਹੋਵੋ, ਇਹ ਜ਼ਿੰਦਗੀ ਦਾ ਨਿਯਮ ਬਣ ਜਾਏ ਕਿ ਮੇਰੇ ਜੀਵਨ ਦੀ ਸ਼ੁਰੂਆਤ ਸਤਸੰਗ ਵਿੱਚ ਹੋਵੇ। ਪਰ ਇਸ ਵੇਲੇ ਅਫਸੋਸ ਨਾਲ ਆਖਣਾ ਪੈ ਰਿਹਾ ਹੈ, ਇਹ ਦੁੱਖ ਨਾਲ ਆਖਣਾ ਪੈ ਰਿਹਾ ਹੈ ਕਿ ਕੁਸੰਗਤ ਭਰੇ ਹੋਏ ਥਾਨਾਂ ਦੀ ਰੌਣਕ ਵੱਧਦੀ ਜਾ ਰਹੀ। ਤੁਸੀਂ ਥੀਏਟਰਾਂ ਵਿੱਚ ਵੇਖੋ, ਤੁਸੀਂ ਹੋਰ ਜੂਆ ਖਾਨਿਆਂ ਵਿੱਚ ਦੇਖੋ, ਇਹਦੇ ਜਿਹੜੇ ਕੁਸੰਗ ਭਰੇ ਥਾਂ ਨੇ ਉਹਨਾਂ ਦੀ ਰੌਣਕ ਵੱਧਦੀ ਜਾ ਰਹੀ ਹੈ, ਪਰ ਧਰਮ ਮੰਦਰਾਂ ਦੀ ਰੌਣਕ ਘੱਟਦੀ ਜਾ ਰਹੀ, ਧਰਮ ਅਸਥਾਨਾਂ ਦੀ ਰੌਣਕ ਘੱਟਦੀ ਜਾ ਰਹੀ। ਬੜੇ ਐਸੇ ਅਸਥਾਨ ਨੇ ਜਿਨ੍ਹਾਂ ਵਿੱਚ ਸਵੇਰੇ ਤੁਹਾਨੂੰ ਟੇਪ ਵੱਜਦੀ ਸੁਣਾਈ ਪਏਗੀ, ਬੰਦਾ ਇੱਕ ਵੀ ਨਹੀਂ ਆਉਂਦਾ। ਧਰਮ ਮੰਦਰਾਂ ਦੀ ਰੌਣਕ ਦਾ ਘੱਟ ਜਾਣਾ, ਸਤਸੰਗ ਦੀ ਰੌਣਕ ਦਾ ਘੱਟ ਜਾਣਾ ਆਪਣੇ ਆਪ ਵਿੱਚ ਇੱਕ ਅਲਰਟ ਹੈ, ਪੁਰਖਾ ਸੰਸਾਰ ਤੇ ਆਉਣ ਵਾਲਾ ਸਮਾਂ ਚੰਗਾ ਨਹੀਂ ਆ ਰਿਹਾ, ਦੁੱਖ ਭਰਿਆ ਸਮਾਂ ਆ ਰਿਹਾ, ਮੁਸੀਬਤ ਭਰਿਆ ਸਮਾਂ ਆ ਰਿਹਾ ਹੈ। ਪਰ ਧਰਮ ਮੰਦਰਾਂ ਦੀ ਜਦ ਰੌਣਕ ਵਧਣ ਲੱਗ ਪੈਂਦੀ ਹੈ, ਅੰਮ੍ਰਿਤ ਵੇਲੇ ਬਰਕਤਾਂ ਬਰਸਦੀਆਂ ਨੇ, ਉਹਨਾਂ ਦੀ ਝੋਲੀ ਚ ਪੈਂਦੀਆਂ ਨੇ ਜੋ ਅੰਮ੍ਰਿਤ ਵੇਲੇ ਗੁਰੂ ਕੋਲ ਪਹੁੰਚੇ ਹੁੰਦੇ। ਸਤਿਸੰਗ ਵਿੱਚ ਪਹੁੰਚੇ ਹੁੰਦੇ ਨੇ, ਗੁਰਮੁਖਾਂ ਦੀ ਸੰਗਤ ਵਿੱਚ ਆ ਜਾਂਦੇ ਨੇ। ਭਾਈ ਸਾਹਿਬ ਭਾਈ ਬਿਧੀ ਚੰਦ ਦੌੜ ਕੇ ਆ ਬੈਠੇ, ਉਹ ਪਿੰਡ ਵਾਲੇ ਵੀ ਪਿੱਛੇ ਆ ਗਏ ਸਨ। ਉਸ ਗੁਰਮੁਖ ਆਤਮਾ ਦਾ ਬੜਾ ਸਨਮਾਨ ਸੀ। ਪਿੰਡ ਵਾਲਿਆਂ ਨੇ ਕਿਹਾ, ਭਾਈ ਸਾਹਿਬ ਸਾਡਾ ਚੋਰ ਤੁਹਾਡੇ ਕੋਲ ਆਇਆ। ਮੈਂ ਫਿਰ ਅਰਜ਼ ਕਰਾਂ, ਜਿਵੇਂ ਸਾਗਰ ਹਰ ਬਹਾਉ ਨੂੰ ਹਰ ਨਦੀ ਨਾਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਨਾ, ਇਸ ਲਈ ਜਿੱਥੇ ਤੁਸੀਂ ਬੈਠੇ ਹੋ ਇਹ ਥਾਂ ਗੁਰੂ ਦਾ ਦਰਬਾਰ, ਇਹ ਹਰ ਇੱਕ ਨੂੰ ਗੁਰੂ ਰੂਪ ਹੀ ਬਣਾ ਲੈਂਦਾ। ਇਸ ਵੇਲੇ ਆਪ ਗੁਰੂ ਰੂਪ ਵਿੱਚ ਸਥਿਤ ਹੋ, ਗੁਰੂ ਰੂਪ ਵਿੱਚ ਬਿਰਾਜਮਾਨ ਹੋ। ਉਹ ਕਹਿਣ ਲੱਗੇ, ਸਾਡਾ ਚੋਰ ਆਇਆ ਹੈ। ਭਾਈ ਅਦਲੀ ਕਹਿਣ ਲੱਗੇ, ਗੱਲ ਇਹ ਹੈ ਮੈਨੂੰ ਤਾਂ ਗੁਰੂ ਬਿਨਾਂ ਇੱਥੇ ਕੋਈ ਦਿਖਾਈ ਨਹੀਂ ਪੈਂਦਾ, ਪਰਮਾਤਮਾ ਬਿਨਾਂ ਕੋਈ ਦਿਖਾਈ ਨਹੀਂ ਪੈਂਦਾ, ਹੋਰ ਕਿਸੇ ਨੂੰ ਦੇਖਣ ਦਾ ਮੇਰਾ ਸੁਭਾਅ ਨਹੀਂ ਹੈ। ਉਹਨਾਂ ਕਿਹਾ, ਉਹ ਦੇਖੋ ਸਾਡੇ ਪਸ਼ੂ ਮੱਝਾਂ, ਇਤਿਹਾਸਕ ਛੱਪੜ ਵਿੱਚ ਵਾੜ ਆਇਆ ਹੈ। ਭਾਈ ਸਾਹਿਬ ਕਹਿਣ ਲੱਗੇ, ਤੁਸੀਂ ਆਪਣੀਆਂ ਆਪਣੀਆਂ ਪਛਾਣ ਕੇ ਲੈ ਜਾਓ, ਜਿਹੜੀਆਂ ਜਿਹੜੀਆਂ ਹੈ ਨੇ ਪਛਾਣ ਕੇ ਲੈ ਜਾਓ। ਸਾਡਾ ਇਤਿਹਾਸ ਕਹਿੰਦਾ ਹੈ ਉਹਨਾਂ ਕੋਲੋਂ ਪਛਾਣੀਆਂ ਨਾ ਗਈਆਂ, ਜਿਹੜੀਆਂ ਕੁੰਡੀਆਂ ਸਨ ਉਹ ਮੀਣੀਆਂ ਹੋ ਗਈਆਂ, ਅਤੇ ਜਿਹੜੀਆਂ ਮੀਣੀਆਂ ਸਨ ਉਹ ਕੁੰਡੀਆਂ ਦਿਖਾਈ ਪਈ। ਇਹ ਸਤਸੰਗਤ ਦੀ ਬਰਕਤ ਹੈ। ਭਾਈ ਗੁਰਦਾਸ ਜੀ ਨੇ ਵੀ ਇਹ ਬੋਲ ਲਿਖੇ ਨੇ, ਕਮਲੀ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪੁਰਾਣੇ। ਬਾਰ ਬਾਰ ਇਹ ਕਥਾ ਆਪ ਪੜ੍ਹਦੇ ਰਹਿੰਦੇ ਹੋ, ਸਰਵਣ ਕਰਦੇ ਰਹਿੰਦੇ ਹੋ। ਇਸ ਲਈ ਮੇਰੇ ਸਾਹਿਬ ਕਹਿੰਦੇ ਨੇ, ਵਡਿਆਈਆਂ ਭਰਿਆ ਜੀਵਨ ਅਗਰ ਕਿਸੇ ਨੂੰ ਮਿਲਦਾ ਹੈ ਤੇ ਜਪਦੇ ਹੋਇਆ ਭਲੇ ਪੁਰਖਾਂ ਦੀ, ਗੁਰਮੁਖ ਪੁਰਖਾਂ ਦੀ, ਗੁਰੂ ਨਾਲ ਜੁੜਿਆ ਹੋਇਆਂ ਦੀ ਗੁਰੂ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਅੱਜ ਭਾਈ ਬਿਧੀ ਚੰਦ ਜੀ ਦਾ ਜੋ ਅਸਥਾਨ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਸਥਾਨ, ਗੁਰੂ ਚਰਨਾਂ ਵਿੱਚ ਅਸਥਾਨ ਹੋਣਾ ਇਹ ਗੁਰੂ ਦੀ ਬਰਾਬਰੀ ਹੈ। ਛੋਟਾ ਅਸਥਾਨ ਨਹੀਂ, ਬੜਾ ਵੱਡਾ ਅਸਥਾਨ ਹੈ। ਭਾਈ ਮੰਗ ਜੀ ਨੂੰ ਦੇਖ ਲਓ, ਸਾਹਿਬ ਨੇ ਗੱਲ ਨਾਲ ਲਾ ਲਿਆ ਸੀ, ਪਹਿਲੇ ਦੂਜੇ ਪਾਸੇ ਰਹੇ ਤੇ ਜਦ ਮਹਾਰਾਜ ਦੀ ਸੰਗਤ ਵਿੱਚ ਆ ਗਏ, ਫਿਰ ਸੇਵਾ ਸਿਦਕ ਨਾਲ ਕੀਤੀ ਤੇ ਮਹਾਰਾਜ ਜੀ ਦੀ ਰਸਨਾ ਤੇ ਬੋਲ ਉਹ ਨਿਕਲੇ ਸਨ। ਗੱਲ ਨਾਲ ਲਾ ਲਿਆ ਸਾਹਿਬ ਨੇ ਤੇ ਆਖਣ ਲੱਗੇ, ਭਾਈ ਮੰਗ, ਤੂੰ ਹੁਣ ਆਮ ਬੰਦਾ ਨਹੀਂ ਰਿਹਾ, ਤੂੰ ਤੇ ਸੰਸਾਰ ਦੇ ਜੀਵਾਂ ਨੂੰ ਪਾਰ ਉਤਾਰਨ ਵਾਲਾ ਜਹਾਜ਼ ਬਣ ਗਿਆ। ਇੱਕ ਦਫ਼ਾ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਕ ਦਫ਼ਾ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮੰਗ ਪਿਆਰਾ ਗੁਰੂ ਕੋ ਗੁਰ ਮੰਗ ਪਿਆਰਾ, ਮੰਗ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਗੁਰੂ ਆਪਣਾ ਰੂਪ ਬਣਾ ਲੈਂਦਾ ਹੈ, ਗੁਰੂ ਆਪਣੇ ਵਰਗਾ ਹੀ ਕਰ ਲੈਂਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਲਬਰੇਜ਼ ਬੋਲ ਆਖੇ ਨੇ। ਕਹਿੰਦੇ ਆਤਮ ਰਸ ਜੇ ਜਾ ਨਹੀਂ, ਆਤਮ ਰਸ ਦੀ ਪ੍ਰਾਪਤੀ ਕਿੱਥੋਂ ਹੋਵੇਗੀ? ਆਤਮ ਗਿਆਨ, ਆਤਮ ਅਵਸਥਾ ਕਿੱਥੋਂ ਝੋਲੀ ਚ ਪਵੇਗੀ? ਇਹ ਜਿੱਥੇ ਆਪ ਬੈਠੋ ਗੁਰੂ ਦੀ ਸੰਗਤ ਵਿੱਚ ਝੋਲੀ ਚ ਪਵੇਗੀ। ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਇਹ ਬਰਕਤ ਬਣ ਜਾਂਦੀ ਹੈ। ਸਾਹਿਬ ਫਰਮਾਨ ਕਰਦੇ ਨੇ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਪਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ ਜਾ ਰਿਹਾ। ਗੁਰੂ ਦੀ ਸੰਗਤ ਬਰਕਤ ਬਣਾ ਦਿੰਦੀ ਹੈ। ਜਨਮਾਂ ਜਨਮਾਂ ਦਾ ਸੁੱਕਿਆ ਸੜਿਆ ਹੋਇਆ ਹਿਰਦਾ ਹਰਿਆ ਭਰਿਆ ਹੋ ਜਾਂਦਾ ਹੈ, ਭਾਗਸ਼ਾਲੀ ਬਣ ਜਾਂਦਾ ਹੈ, ਖੇੜਿਆਂ ਨਾਲ ਭਰਪੂਰ ਹੋ ਜਾਂਦਾ ਹੈ। ਇੱਕ ਨੁਕਤਾ ਮੈਂ ਹੋਰ ਆਪ ਨਾਲ ਨਿਮਰਤਾ ਸਹਿਤ ਗੁਰੂ ਰੂਪ ਸੰਗਤਾਂ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦਿਆਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਸੰਸਾਰ ਦੇ ਕਿਸੇ ਬਗੀਚੇ ਵਿੱਚ ਇਤਨੀ ਹਰਿਆਵਲ ਨਹੀਂ ਹੈ ਜਿਤਨੀ ਹਰਿਆਵਲ ਭਗਤਾਂ ਦੇ ਹਿਰਦੇ ਵਿੱਚ ਹੁੰਦੀ। ਸੰਸਾਰ ਦੇ ਕਿਸੇ ਬਗੀਚੇ ਵਿੱਚ ਇਤਨਾ ਖੇੜਾ ਨਹੀਂ ਹੈ, ਇਤਨਾ ਮਕਰੰਗ ਨਹੀਂ ਹੈ ਜਿਤਨਾ ਖੇੜਾ ਤੇ ਮਕਰੰਗ ਪਰਮਾਤਮਾ ਦੇ ਜਪ ਕਰਨ ਵਾਲੇ ਸਤਸੰਗੀਆਂ ਦੇ ਹਿਰਦੇ ਵਿੱਚ ਹੁੰਦਾ ਹੈ। ਉਹ ਸਦਾ ਆਨੰਦ ਨਾਲ ਭਰੇ ਰਹਿੰਦੇ ਨੇ, ਬਰਕਤਾਂ ਬਰਸਦੀਆਂ ਰਹਿੰਦੀਆਂ ਨੇ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਮ ਤਾਸ ਮੈਂ ਰੰਚਕ ਨਹੀਂ ਪੇਵ। ਸਾਹਿਬ ਕਮਨੇ ਰੰਚਕ ਮਾਤਰ ਕਰਤਾ ਪੁਰਖ ਵਿੱਚ ਮੇਰੇ ਵਿੱਚ, ਤੇ ਉਸ ਵਿੱਚ ਫਰਕ ਨਹੀਂ ਰਹਿ ਜਾਂਦਾ ਜਿਹੜਾ ਆਤਮ ਰਸ ਨੂੰ ਪਹੁੰਚ ਜਾਂਦਾ। ਤੇ ਆਤਮ ਰਸ ਦੀ ਪ੍ਰਾਪਤੀ ਕਿੱਥੋਂ ਆਵੇਗੀ? ਜਿਤਨੇ ਡਾਕਟਰ ਬੈਠੇ ਨੇ ਨਾ ਸੰਸਾਰ ਦੇ, ਵੱਡੇ ਵੱਡੇ ਸਾਇੰਟਿਸਟ ਬੈਠੇ ਨੇ, ਵੱਡੇ ਵੱਡੇ ਸਿਆਣੇ ਲੋਕ ਬੈਠੇ ਨੇ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਇਹਨਾਂ ਨੂੰ ਸਾਰਿਆਂ ਨੂੰ ਇਹ ਪਦਵੀਆਂ ਸਕੂਲ ਵਿੱਚੋਂ ਮਿਲੀਆਂ ਨੇ, ਨਰਸਰੀ ਕਲਾਸ ਵਿੱਚੋਂ ਹੀ ਮਿਲੀਆਂ ਨੇ, ਇਹਨਾਂ ਨੇ ਐਲੀਮੈਂਟਰੀ ਤੋਂ ਹੀ ਸ਼ੁਰੂ ਕੀਤਾ ਹੈ। ਸਤਜਾਨੇ ਜਿਤਨੇ ਬ੍ਰਹਮ ਗਿਆਨੀ ਮਹਾਨ ਆਤਮਾਵਾਂ ਗੁਰੂ ਗ੍ਰੰਥ ਸਾਹਿਬ ਜੀ ਚ ਬੈਠੀਆਂ ਨੇ, ਸੰਸਾਰ ਦਾ ਭਲਾ ਕਰਦੀਆਂ ਹੋਇਆ ਵਿਚਰਦੀਆਂ ਪਈਆਂ ਨੇ, ਇਹਨਾਂ ਸਾਰਿਆਂ ਨੂੰ ਪ੍ਰਾਪਤੀ ਸਤਸੰਗ ਵਿੱਚੋਂ ਹੋਈ। ਇਹ ਬਰਕਤ ਸਤਸੰਗ ਤੋਂ ਹੀ ਝੋਲੀ ਵਿੱਚ ਪਈ ਹੈ। ਇਸ ਲਈ ਸਾਹਿਬ ਮੇਰੇ ਫਰਮਾਨ ਕਰਦੇ ਨੇ, ਪ੍ਰਭ ਮੈਂ ਮੋਮ ਤਾਸ ਮੈਂ ਰੰਚਕ ਨਹੀਂ ਭੇਵ। ਉਹਨਾਂ ਵਿੱਚ ਮੇਰੇ ਵਿੱਚ ਤੇ ਉਸ ਕਰਤਾ ਪੁਰਖ ਵਿੱਚ ਇੱਕ ਜ਼ਰਾ ਜਿੰਨਾ ਫਰਕ ਨਹੀਂ ਰਹਿ ਜਾਂਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੱਲ ਕੋਈ ਕੀ ਕਰਦਾ ਸੀ, ਇਸ ਨਾਲ ਜੀਵਨ ਬਦਲਦਾ ਕਿ ਅੱਜ ਕੋਈ ਸਤਸੰਗੀ ਹੋ ਗਿਆ, ਅੱਜ ਕੋਈ ਨਾਮ ਨਾਲ ਜੁੜ ਗਿਆ। ਇੱਕ ਨੁਕਤਾ ਹੋਰ ਵੀ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਸੰਸਾਰ ਨੂੰ ਦੇਖੋਗੇ ਨਾ, ਇਹ ਤੁਹਾਡਾ ਪਿਛੋਕੜ ਨਹੀਂ ਛੱਡਦਾ, ਇਹ ਤੁਹਾਡਾ ਪਿਛੋਕੜ ਫੜੀ ਰੱਖਦਾ ਹੈ। ਜ਼ਿੰਦਗੀ ਵਿੱਚ ਇੱਕ ਵੀ ਗਲਤੀ ਹੋਈ ਹੋਵੇ, ਸੰਸਾਰ ਉਸਨੂੰ ਚਿਤਾਰਦਾ ਰਹੇਗਾ, ਕਹਿੰਦਾ ਰਹੇਗਾ ਕੀ ਹੋਇਆ ਜੇ ਅੱਜ ਇਹ ਬੜਾ ਵਿਦਵਾਨ ਹੋ ਗਿਆ, ਅੱਜ ਬੜਾ ਵੱਡਾ ਸਾਇੰਟਿਸਟ ਹੋ ਗਿਆ, ਬੜਾ ਵੱਡਾ ਡਾਕਟਰ ਹੈ, ਪਰ ਇਹਦਾ ਪਿਓ ਤੇ ਅੰਗੂਠਾ ਸਾਫ ਹੀ ਸੀ ਨਾ। ਐਸਾ ਕਹੇਗਾ, ਪਿਛੋਕੜ ਨਹੀਂ ਛੱਡਦਾ। ਕੀ ਹੋ ਗਿਆ ਜੋ ਅੱਜ ਬੜਾ ਸੰਤ ਹੈ, ਬੜੇ ਲੋਕ ਮੱਥਾ ਟੇਕਦੇ ਹਨ, ਨਮਸਕਾਰ ਕਰਦੇ ਹਨ। ਕਈਆਂ ਨੂੰ ਇਸ ਤੋਂ ਵੀ ਇਤਰਾਜ਼ ਹੁੰਦਾ ਬਈ ਫਲਾਣੇ ਨੂੰ ਕੋਈ ਸਜਦਾ ਕਿਉਂ ਕਰਦਾ, ਤੇ ਮੈਂ ਅਰਜ਼ ਕਰਾਂ ਜੋ ਨਾਮ ਜਪਣ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਸੰਸਾਰ ਨਮਸਕਾਰ ਨਹੀਂ ਕਰੇਗਾ, ਤੇ ਫਿਰ ਚੋਰਾਂ ਤੇ ਦੁਸ਼ਟਾਂ ਨੂੰ ਨਮਸਕਾਰ ਕਰੇਗਾ, ਫਿਰ ਜੁਆਰੀਆਂ ਤੇ ਨਸ਼ੇੜੀਆਂ ਨੂੰ ਨਮਸਕਾਰ ਕਰੇਗਾ, ਉਹਨਾਂ ਨੂੰ ਸੰਸਾਰ ਦਾ ਜ਼ਰਾ ਜ਼ਰਾ ਨਮਸਕਾਰ ਕਰਦਾ। ਮੇਰੇ ਸਾਹਿਬ ਤਾਂ ਸਦਕੇ ਜਾਂਦੇ ਨੇ, ਕਹਿੰਦੇ ਹੋ ਕੁਰਬਾਨੋ ਜਾਓ ਮਿਹਰਬਾਨੋ, ਹੋ ਕੁਰਬਾਨੋ ਜਾਓ, ਹੋ ਕੁਰਬਾਨੋ ਜਾਓ, ਤੈਨੂੰ ਕਹਿ ਲੈਣਗੇ ਤੇਰਾ ਨਾਂ। ਆਓ ਸਾਰੇ ਮਿਲ ਕੇ ਪੰਕਤੀ ਪੜ੍ਹੀਏ, ਲੈਣਗੇ ਤੇਰਾ ਨਾਂ, ਤੈਨੂੰ ਕਹਿ ਸਭ ਕੁਰਬਾਨੇ ਜਾਓ। ਮੈਂ ਉਹਨਾਂ ਤੇ ਸਦਕੇ ਜਾਂਦਾ ਹਾਂ, ਸੰਤਾਂ ਚਰਨ ਮੋੜ ਲੋ ਮਾਥਾ, ਉਹਨਾਂ ਦੇ ਚਰਨਾਂ ਤੇ ਸਿਰ ਰੱਖਦਾ ਹਾਂ। ਜਦ ਨਾਨਕ ਮੰਗੇ ਧੋਰ ਤੈਨੂੰ, ਪ੍ਰਭ ਸਰਣੀ ਬਰ ਪੜੀਆਂ, ਅੰਤਰ ਜਾਮੀ ਪੁਰਖ ਬਿਧਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਪੂਰੇ। ਇਹ ਨਾਮ ਜਪਣ ਵਾਲਿਆਂ ਦਾ ਸਨਮਾਨ ਤੇ ਸਾਰਾ ਬ੍ਰਹਿਮੰਡ ਕਰਦਾ ਹੈ, ਤੇ ਨਾਮ ਦੀ ਪ੍ਰੇਰਨਾ ਸਤਸੰਗ ਵਿੱਚੋਂ ਮਿਲਦੀ। ਬੜੇ ਮਹਾਂਗੁਰ ਸਾਹਿਬ ਨੇ ਆਖੇ ਨੇ, ਕਹਿੰਦੇ ਜੇ ਤੂੰ ਵਾਸਨਾ ਵਰਗਾ ਜੀਵਨ ਬਣ ਕੇ ਦੁੱਖ ਨਹੀਂ ਭੋਗਣਾ ਚਾਹੁੰਦਾ, ਵਾਸਨਾ ਲਬਰੇਜ਼ ਜੀਵਨ ਬਣਾ ਕੇ ਦੁੱਖ ਨਹੀਂ ਭੋਗਣਾ ਚਾਹੁੰਦਾ, ਤੇ ਫਿਰ ਜੀਵਨ ਹਰੀ ਵਰਗਾ ਬਣਾ, ਪਰਮਾਤਮਾ ਵਰਗਾ ਬਣਾ, ਆਪਣੇ ਜੀਵਨ ਨੂੰ ਰੱਬੀ ਤਰਤੀਬ ਵਿੱਚ ਲਿਆ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦੇ ਜ਼ਿੰਦਗੀ ਕਿਆ ਹੈ, ਕੁਛ ਤਰਤੀਬ ਅਨਸਰ ਕਾ ਜ਼ਹੂਰ। ਜ਼ਿੰਦਗੀ ਕਹਿੰਦੇ ਕਿਸ ਨੂੰ ਨੇ, ਇੱਕ ਚੰਗੀ ਤਰਤੀਬ ਵਿੱਚ ਚੱਲਣਾ, ਇੱਕ ਚੰਗਾ ਮਿਆਰੀ ਜੀਵਨ ਹਾਸਲ ਕਰਨਾ, ਜ਼ਿੰਦਗੀ ਕਿਆ ਹੈ ਕੁਛ ਤਰਤੀਬ ਅਨਾਸਰ ਕਾ ਜ਼ਹੂਰ ਮੌਤ ਕਿਆ ਹੈ ਇਨਹੀ ਆਜਜ਼ਾਂ ਕਾ ਪਰੇਸ਼ਾਂ ਹੋਣਾ ਅਗਰ ਜ਼ਿੰਦਗੀ ਰੱਬੀ ਨਿਯਮ ਵਿੱਚ ਨਹੀਂ ਹੈ ਤਾਂ ਜਿਉਂਦਿਆਂ ਮੁਰਦਿਆਂ ਸਮਾਨ ਹੈ ਪਰ ਜੇ ਜ਼ਿੰਦਗੀ ਪਰਉਪਕਾਰ ਵਾਲੀ ਹੈ ਜ਼ਿੰਦਗੀ ਸਤਸੰਗ ਵਾਲੀ ਹੈ ਜ਼ਿੰਦਗੀ ਪ੍ਰਭੂ ਪਿਆਰ ਵਾਲੀ ਹੈ ਜ਼ਿੰਦਗੀ ਸਰਬੱਤ ਦੇ ਭਲੇ ਵਾਲੀ ਹੈ ਫਿਰ ਐਸਾ ਪੁਰਖ ਮਰਨ ਤੋਂ ਬਾਅਦ ਵੀ ਨਹੀਂ ਮਰਦਾ ਉਹ ਸਦਾ ਜਿਉਂਦਾ ਰਹਿੰਦਾ ਹੈ ਉਸਨੂੰ ਮਰਿਆ ਹੋਇਆ ਨਹੀਂ ਆਖਿਆ ਜਾ ਸਕਦਾ ਬੜੇ ਐਸੇ ਮਹਾਂਪੁਰਖ ਮੌਜੂਦ ਨੇ ਜਿਨ੍ਹਾਂ ਨੂੰ ਮਰਿਆ ਸੈਕੜੇ ਸਾਲ ਹੋ ਗਏ ਸਰੀਰ ਕਰਕੇ ਸੰਸਾਰ ਤੋਂ ਗਿਆ ਸਦੀਆਂ ਬੀਤ ਗਈਆਂ ਪਰ ਜੀਵਨ ਪਰਮਾਤਮਾ ਨਾਲ ਜੁੜਿਆ ਸੀ ਉਹਨਾਂ ਨੂੰ ਅੱਜ ਵੀ ਮਰੇ ਨਹੀਂ ਆਖਿਆ ਜਾ ਸਕਦਾ ਕਬੀਰ ਨੂੰ ਮਰਿਆ ਨਹੀਂ ਆਖਿਆ ਜਾ ਸਕਦਾ ਨਾਮਦੇਵ ਨੂੰ ਮਰਿਆ ਨਹੀਂ ਆਖਿਆ ਜਾ ਸਕਦਾ ਇਹ ਸਦਾ ਜੀਵਦੇ ਨੇ ਜਾਗਦੇ ਨੇ ਪਰ ਐਸਾ ਜੀਵਨ ਪ੍ਰਾਪਤ ਸਤਸੰਗ ਵਿੱਚ ਹੋਵੇਗਾ ਨਾਮ ਜਪ ਕੇ ਪ੍ਰਾਪਤ ਹੋਵੇਗਾ ਆਓ ਇਹਨਾਂ ਮੁਬਾਰਕ ਬੋਲਾਂ ਲਈ ਪਾਵਨ ਵਿਚਾਰ ਲੜੀਵਾਰ ਸਰਵਣ ਕਰ ਸਕੀਏ ਇਸ ਤਰ੍ਹਾਂ ਇੱਕ ਦਫ਼ਾ ਆਪਣੀ ਰਸਨਾ ਤੇ ਸਾਹਿਬ ਜੀਆਂ ਦੇ ਚਰਨ ਪਾਉਂਦਿਆਂ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ
ਸਤਸੰਗ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਜਦੋਂ ਨਾਮ ਰੂਪੀ ਭੋਜਨ ਹੀ ਸਕਦਾ ਹੈ ਫਿਰ ਹਰ ਤਰ੍ਹਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਇਹ ਦੋ ਸ਼ਬਦ ਹਨ ਇੱਕ ਤ੍ਰਿਸ਼ਨਾ ਤੇ ਦੂਜਾ ਸ਼ਬਦ ਨੇੜੇ ਹੀ ਹੈ ਔਰ ਤਕਰੀਬਨ ਉਸੇ ਹੀ ਅੱਖਰ ਤੇ ਸ਼ੁਰੂ ਹੁੰਦਾ ਹੈ ਇਹ ਸ਼ਬਦ ਹੈ ਤ੍ਰਿਪਤੀ ਜੇ ਨਾਮ ਨਾਲੋਂ ਟੁੱਟਿਆ ਹੈ ਸਤਸੰਗ ਨਾਲੋਂ ਟੁੱਟਿਆ ਹੈ ਨਾਮ ਰੂਪੀ ਭੋਜਨ ਨਹੀਂ ਗ੍ਰਹਿਣ ਕਰਦਾ ਫਿਰ ਤ੍ਰਿਸ਼ਨਾ ਗ੍ਰਸਤ ਹੈ ਤ੍ਰਿਸ਼ਨਾ ਦੀ ਅੱਗ ਸਾੜਦੀ ਪਈ ਹੈ ਤੇ ਜੇ ਨਾਮ ਨਾਲ ਜੁੜਿਆ ਹੈ ਫਿਰ ਤ੍ਰਿਪਤ ਹੋ ਜਾਂਦਾ ਤ੍ਰਿਸ਼ਨਾ ਦੂਜਾ ਹਰ ਕਾ ਨਾਮ ਮਹਾਰਾਜ ਜੀਆਂ ਦੇ ਬੋਲ ਨੇ ਫਿਰ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਿਸ ਜਿਸ ਨੂੰ ਵੀ ਅੱਜ ਤੱਕ ਮਹਾਨ ਤ੍ਰਿਪਤੀ ਮਿਲੀ ਹੈ ਮਹਾਨ ਮਾਨਸਿਕ ਤ੍ਰਿਪਤੀ ਪ੍ਰਾਪਤ ਹੋਈ ਹੈ ਉਹ ਨਾਮ ਰੂਪੀ ਭੋਜਨ ਨਾਲ ਹੀ ਪ੍ਰਾਪਤ ਹੋਈ ਹੈ ਜੀ
ਮਨ ਤਨ ਰਸਨਾ ਨਾਮ ਧਿਆਇਆ
ਆਪਣੀ ਰਸਨਾ ਨਾਲ ਆਪਣੇ ਹਿਰਦੇ ਵਿੱਚ ਰੋਮ ਰੋਮ ਵਿੱਚ ਸਰੀਰ ਮਨ ਬਚ ਕਰਮ ਕਰਕੇ ਜਿਨ੍ਹਾਂ ਨੇ ਨਾਮ ਜਪਿਆ ਉਹ ਸਦੀਵੀ ਤ੍ਰਿਪਤੀ ਪ੍ਰਾਪਤ ਕਰ ਗਏ
ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ
ਇਹੀ ਜੀਵਨ ਹੈ ਗੁਰੂ ਦੀ ਸੰਗਤ ਕਰਨੀ ਤੇ ਗੁਰੂ ਦੇ ਸਿਮਰਨ ਨਾਲ ਜੋੜਨਾ
ਅਨੇਕ ਪ੍ਰਕਾਰੀ ਬਸਤਰ ਉਡਾਏ
ਅਨੇਕਾਂ ਤਰ੍ਹਾਂ ਦੇ ਖੂਬਸੂਰਤ ਬਸਤਰ ਪਾ ਕੇ ਜਿਵੇਂ ਮਨ ਪ੍ਰਸੰਨ ਹੁੰਦਾ ਨਾ ਨਾਮ ਜਪ ਕੇ ਵੀ ਮਨ ਇਸ ਤਰ੍ਹਾਂ ਹੀ ਪ੍ਰਸੰਨ ਹੁੰਦਾ ਹੈ ਅਨੇਕਾਂ ਤਰ੍ਹਾਂ ਦੇ ਖੂਬਸੂਰਤ ਮਹਿੰਗੇ ਮਹਿੰਗੇ ਬਸਤਰ ਤਾਂ ਧਨਾਜ ਲੋਕ ਵੀ ਪਾ ਸਕਦੇ ਨੇ ਪੈਸੇ ਵਾਲੇ ਲੋਕ ਪਾ ਸਕਦੇ ਨੇ ਪਰ ਨਾਮ ਰੂਪੀ ਹਰ ਕੀ ਸਿਬਦ ਸਲਾਹ ਕੱਪੜਾ ਪਾਇਆ ਇਹ ਜਿਹੜਾ ਨਾਮ ਰੂਪੀ ਬਸਤਰ ਹੈ ਇਹ ਸਤਸੰਗ ਦੀ ਬਰਕਤ ਨਾਲ ਹੀ ਪ੍ਰਾਪਤ ਹੁੰਦਾ ਹੈ
ਆਨੰਦ ਕੀਰਤਨ ਹਰ ਗੁਣ ਗਾਏ
ਰਾਤ ਪ੍ਰਭੂ ਦੀ ਕੀਰਤੀ ਪ੍ਰਭੂ ਦੇ ਗੁਣ ਗਾਉਂਦਿਆਂ ਇਹ ਮਹਾਨ ਅਵਸਥਾ ਪ੍ਰਾਪਤ ਹੁੰਦੀ ਹੈ
ਹਸ ਤੀ ਰਥ ਅਸ ਅਸਵਾਰੀ
ਸਵਾਰੀਆਂ ਰਥ ਹਾਥੀ ਘੋੜੇ ਆਦਿਕ ਪਾ ਕੇ ਮਨੁੱਖ ਦਾ ਮਨ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ
ਹਰ ਕਾ ਮਾਰਗ ਹਿਰਦੈ ਨਿਹਾਰੀ
ਸਾਰੇ ਸੁਖ ਨਾਲੋਂ ਸਾਰੀਆਂ ਵਡਿਆਈਆਂ ਨਾਲੋਂ ਜ਼ਿਆਦਾ ਪ੍ਰਸੰਨਤਾ ਜ਼ਿਆਦਾ ਸਦੀਵੀ ਖੇੜਾ ਉਸਨੂੰ ਮਿਲਦਾ ਹੈ ਜਿਹੜਾ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੋਇਆ
ਪ੍ਰਭੂ ਦੇ ਆਉਣ ਦਾ ਇੰਤਜ਼ਾਰ ਕਰਦਾ, ਪ੍ਰਭੂ ਦਾ ਮਾਰਗ ਨਿਹਾਰਦਾ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਚਰਨ ਦਾ ਅਰਥ ਪਰਮਾਤਮਾ ਦਾ ਨਾਮ ਹੈ। ਮਨ ਵਿੱਚ, ਹਿਰਦੇ ਵਿੱਚ, ਸਰੀਰ ਵਿੱਚ, ਰੋਮ ਰੋਮ ਵਿੱਚ, ਸੰਸਾਰ ਤੇ ਰਹਿੰਦਿਆਂ, ਕਾਰੋਬਾਰ ਕਰਦਿਆਂ ਜਿਹੜਾ ਮਨੁੱਖ ਨਾਮ ਨਾਲ ਜੁੜਦਾ ਹੈ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਐਸੇ ਦਾਸਾਂ ਨੂੰ ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਮਹਾਨ ਸਾਗਰ ਭਾਵ, ਜਿਸ ਵਿੱਚ ਸੁੱਖ ਕਦੀ ਮੁੱਕਦੇ ਨਹੀਂ, ਖੇੜਾ ਕਦੀ ਮੁੱਕਦਾ ਨਹੀਂ, ਉਹ ਦਾਸ ਬਣ ਕੇ ਜਪਦੇ ਹੋਏ ਮੇਰੇ ਸਾਹਿਬ ਕਮਲੀ ਸੇਵਕਾਂ ਨੇ ਪ੍ਰਾਪਤ ਕੀਤਾ ਹੈ। ਉਹ ਪ੍ਰਭੂ ਦੇ ਸੇਵਕਾਂ ਨੂੰ ਪ੍ਰਾਪਤ ਹੋ ਜਾਂਦਾ। ਸਤਿਗੁਰੂ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਜਿਵੇਂ ਸਾਹਿਬ ਜੀ ਨੇ ਸਤਸੰਗ ਪ੍ਰਦਾਨ ਕੀਤੀ ਹੈ। ਸਤਸੰਗ ਵਿੱਚ ਵਿਚਰਦਿਆਂ ਹੋਇਆਂ, ਬੈਠਦਿਆਂ ਹੋਇਆਂ, ਹਿਰਦੇ ਨੂੰ ਗੁਰੂ ਨਾਲ ਜੋੜਦਿਆਂ ਹੋਇਆਂ, ਜੇ ਹਿਰਦਾ ਗੁਰੂ ਨਾਲ ਨਾ ਜੁੜਿਆ ਫਿਰ ਸਤਸੰਗ ਦਾ ਵੀ ਸਾਨੂੰ ਲਾਭ ਨਹੀਂ ਪ੍ਰਾਪਤ ਹੋਵੇ। ਫਿਰ ਸਾਡਾ ਜੀਵਨ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਪਲਾਸਟਿਕ ਦੇ ਬਸਤਰ ਪਾ ਕੇ ਇਸ਼ਨਾਨ ਕਰਨ ਲੱਗ ਪਏ ਨੇ, ਪਾਣੀ ਵਿੱਚ ਰਹੇਗਾ ਪਰ ਠੰਡਕ ਪ੍ਰਾਪਤ ਨਹੀਂ ਹੋਵੇਗੀ। ਬਿਲਕੁਲ ਇਸ ਤਰ੍ਹਾਂ ਜੇ ਨਾਮ ਨਾਲ ਨਹੀਂ ਜੁੜ ਸਕੇ ਫਿਰ ਸਤਸੰਗ ਦਾ ਲਾਭ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਮਿਹਰਾਂ ਕਰ ਦੇਵਣ ਤੇ ਸਾਡਾ ਜਪਦਿਆਂ ਹੋਇਆ ਜੀਵਨ ਗੁਜ਼ਰੇ, ਜਪਦਿਆਂ ਹੋਇਆ ਸਾਡਾ ਹਰ ਸਵਾਸ ਸਫਲਾ ਹੋ ਜਾਏ। ਅੱਜ ਇੰਨੇ ਬਚਨ ਪ੍ਰਵਾਨ ਕਰਨਾ ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪਣੇ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ ਚ ਪਾ ਦੇਣਾ ਤੇ ਆਓ ਸਾਹਿਬ ਜੀ ਦੇ ਬਣੇ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਝੋਲੀ ਚ ਪਵਾਈਏ। ਪਰ ਪੇਸ਼ਦਰ ਰਲ ਕੇ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਸਾਰੇ ਕਰੀਏ ਜੀ।
ਮਨ ਤਨ ਅੰਤਰ ਚਰਨ ਧਿਆਇਆ,
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।